ਰਸ ਜਮਾਵ
ਜਪੋ ਤੋ ਇੱਕੋ ਨਾਮਾ
ਜਪੋ ਤੋ ਇੱਕੋ ਨਾਮਾ
ਅਵਰ ਨਿਰਾਖਲ ਕੰਮ ਹਲਕਾ
ਜਪੋ ਤਪ ਮਥਿਆ
ਅੰਮ੍ਰਿਤ ਪਾਓ ਹਰ ਕਾ ਬਿਲੋ ਬਿਲੋ ਮੇਰੇ ਪਾਈ ਹਰ ਕਾ ਬਿਲੋ ਬਿਲੋ ਮੇਰੇ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜੀ ਦੀ ਪਵਿੱਤਰ 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 ਪੁਨੀਤ ਹਜ਼ੂਰੀ ਅੰਦਰ ਬੈਠ ਗੁਰ ਉਪਦੇਸ਼ ਅਤੇ ਉਦੇਸ਼ ਨੂੰ ਉਤਸ਼ਾਹ ਸਹਿਤ ਸਰਵਣ ਕਰ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਸਤਿਗੁਰੂ ਦਾ ਆਪਣਾ ਹੀ ਪਰਮ ਪਵਿੱਤਰ ਆਪਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਚਰਨ ਸ਼ਰਨ ਆਉਣ ਤੋਂ ਮਹਾਰਾਜ ਜੀ ਨੇ ਮਿਹਰਾਮਤ ਕਰਕੇ ਅਸਾਂ ਸਾਰਿਆਂ ਨੂੰ ਹੀ ਆਪਣੇ ਵਾਕਾਂ ਦੁਆਰਾ ਅਥਵਾ ਆਪਣੇ ਹਮ ਖਿਆਲ ਪਰਮੇਸ਼ਰ ਦੇ ਰੰਗ ਅੰਦਰ ਰੰਗੀਜੇ ਹੋਏ ਮਹਾਂਪੁਰਸ਼ ਗ੍ਰਸਤੀ ਸੰਤ ਕਿਰਤ ਅਤੇ ਕੀਰਤ ਅੰਦਰ ਨਿਪੁੰਨ ਭਗਤ ਕਬੀਰ ਜੀ ਦੀ ਜ਼ੁਬਾਨਦਾਨੀ ਦੁਆਰਾ ਅੰਤਲੇ ਸ਼ਬਦ ਅੰਦਰ ਸਾਨੂੰ ਜੀਵਨ ਦੇ ਪਰਮ ਸੁੱਖ ਪਰ ਆਨੰਦ ਪਰਮ ਤੱਤ ਅਤੇ ਪੂਰਨ ਅਵਸਥਾ ਦੀ ਪ੍ਰਾਪਤੀ ਦਾ ਢੰਗ ਫਰਮਾਇਆ ਹੈ। ਇਹ ਜੁਗਤਾਂ ਇਹ ਤਰੀਕੇ ਇਹ ਦੌਰ ਗੁਰੂ ਸਾਹਿਬ ਜੀ ਆਪ ਵੀ ਫਰਮਾਨ ਕਰਦੇ ਰਹੇ ਆਪਣੇ ਨਿਵਾਜੇ ਗੁਰਸਿੱਖਾਂ ਮਹਾਂਪੁਰਸ਼ਾਂ ਭਗਤਾਂ ਅਤੇ ਸੰਤ ਜਨਾਂ ਦੀ ਰਾਹੀਂ ਵੀ ਸਤਿਗੁਰੂ ਜੀ ਇਹ ਉਪਦੇਸ਼ ਹਰ ਬਣੀ ਜਾਓ ਇਨਸਾਨ ਤੱਕ ਪਹੁੰਚਾਉਣ ਦੇ ਇੱਛਕ ਰਹੇ। ਇਸ ਉਪਦੇਸ਼ ਨੂੰ ਮਹਾਂਪੁਰਸ਼ ਅੱਜ ਵੀ ਆਪਣੀ ਰਸਨਾ ਦੁਆਰਾ, ਆਪਣੀ ਕਲਮ ਦੁਆਰਾ ਤੇ ਆਪਣੇ ਜੀਵਨ ਦੀ ਜੁਗਤ ਦੁਆਰਾ ਅਮਲੀ ਤੌਰ ਉੱਤੇ ਪ੍ਰਚਾਰ ਰਹੇ ਨੇ। ਕਲਮਾਂ ਨਾਲ ਉਪਦੇਸ਼ ਕਰਨ ਵਾਲੇ ਵੀ ਅਨੇਕਾਂ ਨੇ, ਰਸਨਾ ਨਾਲ ਵੀ ਉਪਦੇਸ਼ ਕਰਨ ਵਾਲੇ ਉਪਦੇਸ਼ਕ ਬੇਅੰਤ ਨੇ, ਪਰ ਬੜੇ ਫਿਕਰ ਨਾਲ, ਬੜੇ ਉਚੇਚ ਨਾਲ ਉਸ ਪਰਮੇਸ਼ਰ ਦੇ ਯਸ ਨੂੰ, ਜੀਵਨ ਦੇ ਢੰਗ ਨੂੰ, ਗੁਰਮਤ ਦੀ ਵਿਆਖਿਆ ਨੂੰ ਜੋ ਆਪਣੀਆਂ ਮਨ ਬਚ ਕਰਮ ਦੁਆਰਾ ਪ੍ਰਚਾਰਦਾ ਹੈ, ਉਹ ਵਿਚਾਰਕ ਵੀ ਹੈ ਤੇ ਪ੍ਰਚਾਰਕ ਵੀ ਹੈ। ਧਿਆਨ ਨਾਲ ਦਾਸ ਦਾ ਬਚਨ, ਪ੍ਰਚਾਰਕ ਬੇਅੰਤ ਨੇ ਅੱਜ ਕੱਲ ਜਿੰਨੇ ਦਸਾਂ ਗੁਰੂਆਂ ਮਹਾਰਾਜ ਸਾਹਿਬਾਨ ਤੋਂ ਪੈਦਾ ਨਹੀਂ ਕਰ ਹੋਏ, ਇੰਨੇ ਅੱਜ ਕੱਲ ਅਸਾਂ ਪ੍ਰਚਾਰਕ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਇੰਨੀਆਂ ਬਣ ਗਈਆਂ ਨੇ ਜਿੰਨੀਆਂ ਦਸਾਂ ਪਾਤਸ਼ਾਹੀਆਂ ਤੋਂ ਰਲ ਕੇ ਵੀ ਨਹੀਂ ਬਣੀਆਂ। ਗੁਰਦੁਆਰੇ ਸਾਹਿਬਾਨ ਇੰਨੇ ਬਣ ਗਏ ਨੇ ਜਿੰਨੇ ਸਤਿਗੁਰਾਂ ਤੋਂ ਬਣਾਏ ਨਹੀਂ ਜਾ ਸਕੇ। ਤੋ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਸਿਆਣੇ ਕੋਲ ਬੈਠੀਏ, ਵਿਚਾਰ ਵਟਾਂਦਰਾ ਹੋਵੇ, ਗੁਰਮਤ ਦੀ ਗੱਲਬਾਤ ਹੋਵੇ, ਤਾਂ ਫਿਰ ਅੰਦਰੋਂ ਲੱਜਿਆ ਆਉਂਦੀ ਹੈ, ਕੋਠੀ ਕੰਬਦੀ ਹੈ ਤੇ ਲਰਜ਼ਾ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤੋਂ ਵੀ ਅਨੰਤ ਗੁਣਾ ਹੋਰ ਹੋਵਣ ਤਾਂ ਵੀ ਥੋੜਾ ਹੈ। ਕੀਰਤਨੀ ਵੀਰ ਜਥੇ ਪ੍ਰਚਾਰਕ ਤੇ ਕਲਮ ਦੇ ਧਨੀ ਵਿਆਖਿਆਕਾਰ ਘਰ ਘਰ ਹੋਣ ਜ਼ਰੂਰਤ ਹੈ, ਲੇਕਿਨ ਇਸ ਦੇ ਨਾਲ ਸਾਰੇ ਹੀ ਅਸਾਂ ਆਪਣੀ ਆਪਣੀ ਜਗ੍ਹਾ ਇਹ ਫਿਕਰ ਰੱਖੀਏ ਕਿ ਗੁਰੂ ਮਹਾਰਾਜ ਜੀ ਆਪ ਕਿਹੋ ਜਿਹਾ ਜੀਵਨ ਜੀ ਕੇ ਸਾਨੂੰ ਸਦੀਆਂ ਤੱਕ ਸਾਡੇ ਸਾਹਮਣੇ ਕਾਇਆ ਪਲਟ ਕੇ ਆਏ, ਜੁਗਤ ਉਹੀਓ ਰੱਖੀ, ਜੋਤ ਉਹੀਓ ਰਹੀ, ਕਾਇਆ ਪਲਟਾ ਕੇ ਸਮੇਂ ਦੀ ਲੋੜ ਅਨੁਸਾਰ ਜਲਵਾ ਨਮਾ ਹੋਏ, ਪ੍ਰਗਟ ਹੋਏ, ਜ਼ਹੂਰ ਹੋਇਆ, ਜ਼ਾਹਰ ਹੋਏ, ਅਵਤਾਰ ਧਾਰਿਆ, ਔਤਰੇ ਤੇ ਉਹਨਾਂ ਨੇ ਸਦੀਆਂ ਸਾਡੇ ਸਾਹਮਣੇ ਜੀ ਕੇ ਦੱਸਿਆ। ਗ੍ਰਸਤੀ ਸਨ, ਕੋਈ ਤਾਰਕੁਲ ਦੁਨੀਆ ਨਹੀਂ ਸਨ, ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ, ਕਾਰੋਬਾਰ ਵਾਲੇ ਸਨ ਸਾਡੇ ਵਾਂਗੂ, ਪਰ ਇਉਂ ਦੁਨੀਆ ਵਿੱਚ ਰਹਿ ਕੇ, ਪਾਣੀ ਵਿੱਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ। ਪਾਣੀ ਤੋਂ ਮੁਰਾਦ ਹੈ ਮਾਇਆ, ਬਹੁ ਰੰਗੀ ਮਾਇਆ, ਅਨੇਕਾਂ ਰੂਪਾਂ ਵਾਲੀ ਮਾਇਆ, ਜਿਹਨੇ ਵੱਡਿਆਂ ਵੱਡਿਆਂ ਨੂੰ ਛਲਿਆ, ਪਰ ਕਿਵੇਂ ਇਸ ਨੂੰ ਛੱਲ ਲਿਆ ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਂਪੁਰਸ਼ਾਂ, ਭਗਤਾਂ, ਸੰਤ ਜਾਨਾਂ, ਭਗੌਤੀਆਂ। ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿੱਚ ਆ ਕੇ, ਹਾਲਾਂਕਿ ਉਹਨਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸ੍ਰੁਤ ਕਬ ਚਰਨਨ ਮਨ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿੱਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਹਨਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੀਗਰੇ ਜੋ ਤੋਹਾ ਜੁਗਤ ਸਾਹ ਰਾਮ ਕਲੀ ਬਾਗ ਸੱਤਾ ਪਲਟ, ਜੋ ਤੋਹਾ ਜੁਗਤ ਸਾਹ ਸਹਿ ਕਾਇਆ ਫੇਰ ਪਲਟੀਏ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀਰ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਹਨਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿੱਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿੱਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਨ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ। ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ ਨਾਨਕ ਸੋ ਪ੍ਰਭ ਸਿਮਰੀਏ ਦਿਸਦੇ ਹੀ ਕੋ ਪਾਰ ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਵੀ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿੱਚ ਪਰਮੇਸ਼ਰ ਦਾ ਨਾਮ, ਜਿਸ ਵਿੱਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿੱਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ ਗੁਰਬਾਹੇ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੀ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਨਹੀਂ। ਤੋਂ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਮੋਹਿ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਕੁਮਾਰੇ, ਹੋਮੈ ਨਹੀਂ ਹੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਕੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਾਂ ਤੇਰਾ ਹੁਕਮ ਹੀ ਹੈ, ਤਾਂ ਜੇ ਤੇ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨਹੀਂ, ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ, ਮੇਰੇ ਠਾਕੁਰ ਅਗ ਹੈ ਅਤੋਲਾ। ਆਓ ਸਾਰੇ ਹੀ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ, ਸਹਿਜ ਅਵਸਥਾ। ਇਸਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ, ਹੁਣ ਤਾਂ ਗੱਲ ਹੋਰ ਹੋ ਗਈ ਹੈ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ, ਵਿੱਚੇ ਹੀ ਰਲ ਜਾਂਦਾ ਹੈ, ਤੇ ਬੜੀ ਖੇਚਲ ਹੁੰਦੀ ਹੈ ਫਿਰ ਉਸ ਨੂੰ ਅਸਲੀ ਰੂਪ ਵਿੱਚ ਬਦਲਣ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਤੇ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ, ਇਹ ਇੱਕ ਇਸ਼ਾਰਾ ਹੈ। ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿੱਚ ਆਖਿਆ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ, ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ। ਤੋ ਆਪ ਕਹਿੰਦੇ ਨੇ ਕਲਿਆਣਕਾਰੀ ਅਤ ਸੁਖਦਾਈ ਤੇ ਅਤ ਖੁਸ਼ ਜ਼ਾਇਕਾ ਅਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਲਵੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ, ਨਾਲੇ ਅਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਆ ਹੋਈਏ, ਆਪਣਾ ਬੋਲੇ ਆਪ ਨੂੰ ਸੁਣੇ
ਹਰ ਕਾ